ਦੋਸਤ ਜ਼ਿੰਦਗੀ ਚ ਪਹਿਲੀ ਵਾਰੀ ਲਾਹੌਰ ਆਇਆ ਤੇ ਆ ਕੇ ਕਹਿੰਦਾ ਸ਼ੌਕੀ ਸਾਹਿਬ ਮੈਨੂੰ ਸੈਲ ਕਰਾਓ। ਮੈਂ ਉਹਨੂੰ ਖਾਹਿਸ਼ ਦੇ ਮੁਤਾਬਕ ਗੱਡੀ ਚ ਸੁੱਟਿਆ ਤੇ ਲਾਹੌਰ ਦੀ ਸੈਲ ਕਰਾਉਣ ਵਾਸਤੇ ਤੁਰ ਪਿਆ। ਜਿਸਲ ਮੈਂ ਬਲਾਲਗੰਜ ਚੋਂ ਨਿਕਲ ਕੇ ਪਾਰਟੀ ਚੌਂਕ ਵਿਚ ਆਇਆ ਤੇ ਕਹਿੰਦਾ ਇਹ ਸੜਕ ਕਿੱਧਰ ਜਾਂਦੀ ਏ? ਮੈਂ ਕਿਹਾ ਸੱਜੇ ਪਾਸੇ ਜਾਈਏ ਤੇ ਮਾਲ ਤੇ ਚਲੀ ਜਾਂਦੀ ਏ, ਖੱਬੇ ਪਾਸੇ ਜਾਈਏ ਤੇ ਯਾਦਗਾਰ ਪਾਕਿਸਤਾਨ ਨੂੰ ਚਲੀ ਜਾਂਦੀ ਏ। ਕਹਿੰਦਾ ਮੈਂ ਯਾਦਗਾਰ ਪਾਕਿਸਤਾਨ ਵੇਖਣੀ ਏ, ਮੈਨੂੰ ਯਾਦਗਾਰ ਪਾਕਿਸਤਾਨ ਵਹਾਓ। ਜਦੋਂ ਯਾਦਗਾਰ ਵੱਲੇ ਆਉਣ ਲੱਗੇ ਤੇ ਰਸਤੇ ਚ ਟੰਕਾਲੀ ਚੌਂਕ ਆਇਆ ਤੇ ਕਹਿੰਦਾ ਸ਼ੌਕੀ ਜੀ ਇਹ ਸੜਕ ਕਿੱਧਰ ਜਾਂਦੀ ਏ? ਮੈਂ ਕਿਹਾ ਖੱਬੇ ਹੱਥ ਜਾਈਏ ਤੇ ਮੋਹਣੀ ਰੋਡ ਨੂੰ ਚਲੀ ਜਾਂਦੀ ਏ, ਸੱਜੇ ਹੱਥ ਜਾਈਏ ਤੇ ਅੰਦਰ ਇੱਕ ਬਾਜ਼ਾਰ ਏ ਉਧਰ ਨੂੰ ਚਲੀ ਜਾਂਦੀ ਏ। ਆਂਦਾ ਬਾਜ਼ਾਰ ਚੋਂ ਸੜਕ ਕਿੱਧਰ ਜਾਂਦੀ ਏ? ਮੈਂ ਕਿਹਾ ਉੱਥੋਂ ਕਿਤੇ ਨੀ ਜਾਂਦੀ, ਹਰ ਸੜਕ ਉੱਥੇ ਹੀ ਆਉਂਦੀ ਏ। ਇੱਕ ਬੰਦਾ ਸਾਰਾ ਟੱਬਰ ਮਾਰ ਕੇ ਤੇ ਕੋਲਾਂ ਵਾਲੀ ਦਰੀ ਚੌਂਕ ਚ ਵਿਛਾ ਕੇ ਕੱਲਾ ਹੀ ਪਿਆ ਰੋਵੇ ਉੱਚੀ ਉੱਚੀ, ਆਹ ਮਰ ਗਿਆ, ਆਹ ਲੁੱਟਿਆ ਗਿਆ। ਕੋਲ ਇੱਕ ਬੁੱਢੀ ਲੰਗੀ, ਕਹਿਣ ਲੱਗੀ ਵੇ ਸ਼ਹੀਦਿਆ ਹਾਂ ਮੈਂ ਮਰ ਗਈ, ਵੇ ਕੀ ਹੋਇਆ ਜੀ ਤੇ ਅੱਜ ਫੇਰ ਕੋਈ ਮਰ ਗਿਆ ਜੀ?
ਕਹਿੰਦਾ ਮੇਰੀ ਬੁੱਢੀ ਮਰ ਗਈ ਹੈ।
ਉਹ ਕਹਿਣ ਲੱਗੀ ਚੱਲ ਕੋਈ ਗੱਲ ਨੀ, ਹੌਸਲਾ ਕਰ, ਫੇਰ ਕੀ ਹੋਇਆ? ਅੱਲਾ ਦੀ ਉਹੀ ਮਰਜ਼ੀ ਸੀ।
ਕਹਿੰਦਾ ਮੈਨੂੰ ਅੱਲਾ ਦੀ ਮਰਜ਼ੀ ਦਾ ਦੁੱਖ ਨੀ ਹੈਗਾ, ਦੁੱਖ ਇਸ ਗੱਲ ਦਾ ਹੈ ਕਿ ਇਸ ਤੋਂ ਪਹਿਲੇ ਮੇਰੀ ਦਾਦੀ ਮਰ ਗਈ ਤੇ ਮੈਨੂੰ ਸਾਰੇ ਮਹੱਲੇ ਦੀਆਂ ਬੁੱਢੀਆਂ ਨੇ ਆ ਕੇ ਹੌਸਲਾ ਕਰ ਅਸੀਂ ਤੇਰੀਆਂ ਦਾਦੀਆਂ ਬਜਾਵਾ, ਉਸ ਤੋਂ ਪਹਿਲੇ ਮੇਰਾ ਦਾਦਾ ਮਰ ਗਿਆ, ਸਾਰੇ ਮਹੱਲੇ ਦੇ ਬੰਦਿਆਂ ਨੇ ਆ ਕੇ ਹੌਸਲਾ ਕਰ ਅਸੀਂ ਤੇਰੇ ਦਾਦਿਆਂ ਬਜਾਵਾ, ਉਸ ਤੋਂ ਪਹਿਲੇ ਮੇਰੀ ਚਾਚੀ ਮਰ ਗਈ, ਸਾਰੇ ਮਹੱਲੇ ਦੀਆਂ ਬੁੱਢੀਆਂ ਨੇ ਆ ਕੇ ਮੈਂ ਤੇਰੀ ਚਾਚੀ ਆ, ਅੱਜ ਮੇਰੀ ਬੁੱਢੀ ਮਰ ਗਈ ਹੈ ਤੇ ਮਹੱਲੇ ਚੋਂ ਕੋਈ ਬੋਲਣ ਵੀ ਨਹੀਂ।
ਇੱਕ ਬੜਾ ਹੀ ਡਿਸਕੋ ਜਿਹਾ ਜੋੜਾ ਬੱਸ ਸਟਾਪ ਤੇ ਖਲੋਤਾ ਵੈਗਨ ਦਾ ਇੰਤਜ਼ਾਰ ਕਰ ਰਿਹਾ ਸੀ। ਵੇਖਦੇ ਕੀ ਨੇ ਕਿ ਦੋ ਸਿਪਾਹੀ ਇੱਕ ਬੰਦੇ ਨੂੰ ਕਾਨੂੰਨੀ ਦਾਇਰੇ ਚੋਂ ਬਾਹਰ ਜਿਹਾ ਹੋ ਕੇ ਵਾਲਾਂ ਤੋਂ ਫੜ ਕੇ ਤਰੂ ਕੇ ਤੇ ਥਾਣੇ ਲਈ ਜਾਣ। ਉਹ ਲੜਕੀ ਨੇ ਜਿਸਲੇ ਜ਼ੁਲਮ ਵੇਖਿਆ ਤੇ ਆਪਣੇ ਸਾਥੀ ਲੜਕੇ ਨੂੰ ਕਹਿੰਦੀ ਹੈ ਚੈਨੀ ਇਹ ਪੁਲਿਸ ਵਾਲੇ ਬੰਦੇ ਨੂੰ ਕਿਉਂ ਮਾਰ ਡੇ ਨੇ? ਲੜਕਾ ਕਹਿੰਦਾ ਮੇਰਾ ਖਿਆਲ ਹੈ ਇਸ ਬੰਦੇ ਨੇ ਜ਼ਰੂਰ ਕਿਸੇ ਨਾ ਕਿਸੇ ਲੜਕੀ ਨੂੰ ਛੇੜਿਆ ਹੋਣਾ। ਲੜਕੀ ਕਹਿੰਦੀ ਅੱਛਾ, ਜੇ ਕੁੜੀਆਂ ਨੇ ਮੁੰਡੇ ਛੇੜਨ ਤੇ ਪੁਲਿਸ ਵਾਲੇ ਇਸ ਤਰ੍ਹਾਂ ਬੁਰਾ ਅਸਰ ਕਰਦੇ ਨੇ? ਮੁੰਡਾ ਕਹਿੰਦਾ ਇਹ ਤੇ ਹੈ ਹੀ ਕੁਝ ਨਹੀਂ, ਪੁਲਿਸ ਵਾਲੇ ਤੇ ਮੂੰਹ ਕਾਲਾ ਕਰਕੇ ਖੋਤੇ ਤੇ ਫਰਾਂਦੇ ਨੇ, ਫਿਰ ਥਾਣੇ ਲਿਜਾ ਕੇ ਦਬਲ ਕੇ ਲਿੱਤਰ ਲਾਉਂਦੇ ਨੇ। ਲੜਕੀ ਬੜਾ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੀ ਹੈ ਅੱਛਾ ਤੇ ਫਿਰ ਤੂੰ ਮੈਨੂੰ ਛੇੜਦਾ ਕਿਉਂ ਨਹੀਂ? ਇੱਕ ਬੰਦਾ ਬਹੁਤ ਹੀ ਗਰੀਬ ਸੀ, ਉਹਨੇ ਕਿਸੇ ਬਜ਼ੁਰਗ ਨੂੰ ਜਾ ਕੇ ਆਖਿਆ ਕਿ ਭਾਜੀ ਮੈਨੂੰ ਕੋਈ ਤਵੀਰ ਦਿਓ ਜਾਂ ਮੈਨੂੰ ਕੋਈ ਦੁਆ ਦਿਓ, ਬਹਰਹਾਲ ਮੈਨੂੰ ਕੋਈ ਹੱਲ ਦੱਸੋ, ਮੈਂ ਚੰਦ ਦਿਨਾਂ ਚ ਬਹੁਤ ਅਮੀਰ ਹੋਣਾ ਚਾਹੁੰਦਾ, ਮੇਰੇ ਕੋਲ ਦੌਲਤ ਆਵੇ। ਉਹ ਬਜ਼ੁਰਗ ਨੇ ਕੋਈ ਅਮਲ ਦੱਸਿਆ, ਕਹਿਣ ਲੱਗਾ ਜਾ ਬੱਚਾ ਤਸਵੀ ਫੜ ਕੇ ਦਰਿਆ ਤੇ ਇੱਕ ਲੱਤ ਖਲੋ ਕੇ ਸ਼ਿਲਾ ਕਰ, ਠੀਕ 40 ਦਿਨਾਂ ਦੇ ਬਾਅਦ ਤੇਰੀ ਮੁਰਾਦ ਪੂਰੀ ਹੋ ਜਾਏਗੀ, ਤੂੰ ਬਹੁਤ ਅਮੀਰ ਹੋ ਜਾਏਗਾ। ਉਹਨੇ ਬਜ਼ੁਰਗ ਦੇ ਕਹਿਣ ਤੇ ਘਰੋਂ ਤਸਵੀ ਲਈ ਲੋਟਾ ਲਿਆ, ਸਿੱਧਾ ਦਰਿਆ ਤੇ ਡੁੱਬਣ ਚਲਾ ਗਿਆ। ਉੱਥੇ ਜਾ ਕੇ ਇੱਕ ਲੱਤ ਖਲੋ ਕੇ ਤੇ 40 ਦਿਨ ਇਹੋ ਹੀ ਕਹਿੰਦਾ ਰਿਹਾ, ਮੈਨੂੰ ਦੌਲਤ ਦੇ, ਮੈਨੂੰ ਅਮੀਰ ਬਣਾ ਦੇ, ਮੈਨੂੰ ਦੌਲਤ ਦੇ, ਮੈਨੂੰ ਅਮੀਰ ਬਣਾ ਦੇ। ਉਹ ਕੁਦਰਤ ਖੁਦਾ ਦੀ ਕਿ ਜਿਸ ਵੇਲੇ ਮੁਰਾਦ ਪੂਰੀ ਹੋਣ ਦਾ ਟਾਈਮ ਆਇਆ ਤੇ 5 ਮਿੰਟ ਪਹਿਲੇ ਜ਼ਲਜ਼ਲਾ ਆ ਗਿਆ ਤੇ ਮੂਧਰ ਮੋ ਡਿੱਗ ਕੇ ਤੇ ਕਹਿੰਦਾ ਨਹੀਂ ਦਿੰਦਾ ਤੇ ਨਾ ਦੇ, ਧੱਕੇ ਕਦ ਲਈ ਦੇਣ ਦੇ? ਇੱਕ ਬੰਦਾ ਬਹੁਤ ਹੀ ਤੋਤਲਾ ਕੇ ਗੱਲ ਕਰਦਾ ਸੀ, ਜਿਹਨੂੰ ਅਸੀਂ ਮੂਡ ਤੇ ਆਏ ਕਿਸੇ ਵੇਲੇ ਥਥੜਾ ਵੀ ਕਹਿ ਦਿੰਦੇ ਹਾਂ। ਇਹਨਾਂ ਚੋਂ ਕੁਝ ਤੇ ਵਿਚਾਰੇ ਜ਼ਬਾਨ ਦੇ ਸਫ਼ਰ ਤੇ ਤਾਲੂ ਨਾਲ ਲਾ ਕੇ ਛੇਤੀ ਵਾਪਸ ਆ ਜਾਂਦੇ ਨੇ ਤੇ ਕੁਝ ਏਡੀ ਕੋ ਲੇਟ ਗੱਲ ਕਰਦੇ ਨੇ ਕਿ ਛੋਟੀ ਤੇ ਗਏ ਵੱਡੀ ਤੇ ਆ ਕੇ ਕਹਿੰਦੇ ਨੇ ਖੈਰ ਮੁਬਾਰਕ। ਇਸੇ ਤਰ੍ਹਾਂ ਇੱਕ ਬੰਦਾ ਬੜਾ ਗਰੀਬ ਜਿਹਾ ਸੀ, ਜ਼ਬਾਨੋਂ ਮਜਬੂਰ ਸੀ, ਉਹਨੂੰ ਕਿਸੇ ਭੁੱਲ ਕੇ ਰਿਸ਼ਤਾ ਦੇ ਦਿੱਤਾ ਵੀ ਚਲੋ ਘਰ ਚ ਵੇਲਾ ਪਿਆ ਹੋਇਆ ਉਹਦੇ ਕੰਮ ਆਏਗਾ। ਉਹਨੇ ਵਿਚਾਰੇ ਨੇ ਬੜੀ ਕਰ ਕਰਾ ਕੇ ਕਿਤੇ ਇਧਰੋਂ ਆਪਣਾ 4 ਪੈਸੇ ਇਕੱਠੇ ਕੀਤੇ, ਵਿੱਚ 2 ਬੰਦੇ ਪਾਏ, ਇੱਕ ਪਿਓ ਸੀ ਉਹਨੂੰ ਨਾਲ ਲਿਆ, ਪੁੱਠੇ ਜਿਹਾ ਮੂੰਹ ਤੇ ਸਿੱਧਾ ਜਿਹਾ ਇੱਕ ਲੜੀ ਵਾਲਾ ਸਿਹਰਾ ਬੰਨ ਕੇ ਤੇ ਢੁਕਣ ਚਲਾ ਗਿਆ। ਉਹ ਜਿਸ ਵੇਲੇ ਨਿਕਾਹ ਦਾ ਟਾਈਮ ਆਇਆ ਤੇ ਪਿਓ ਭੱਜ ਕੇ ਕੋਲ ਆਇਆ ਤੇ ਕਹਿੰਦਾ ਬੇਟਾ ਵੈਸੇ ਕਹਿਣ ਤੇ ਰੂਹ ਤੇ ਨਹੀਂ ਕਰਦਾ, ਬਾਕੀ ਫੇਰ ਵੀ ਚਲੋ ਜਿਸ ਤਰ੍ਹਾਂ ਦੇ ਵੀ ਮੈਨੂੰ ਕਬੂਲ ਏ, ਮੰਨ ਜੂ ਲਿਆ। ਐ ਵੇਖ ਮੈਂ ਤੇਰੇ ਹੱਥ ਜੋੜਨਾ ਬੇਟਾ, ਸਾਰੀ ਜ਼ਿੰਦਗੀ ਤੂੰ ਆਪਣੀ ਮਰਜ਼ੀ ਨਾਲ ਅਟਕ ਅਟਕ ਕੇ ਗੁਜ਼ਾਰੀਏ, ਅੱਜ ਨਿਕਾਹ ਦੇ ਟਾਈਮ ਤੇ ਜ਼ਰਾ ਛੇਤੀ ਬੋਲ ਪਈ। ਪੁੱਤਰ ਕਹਿੰਦਾ ਅੱਬਾ ਫਿਕਰ ਹੀ ਨਾ ਕਰ, ਮੈਂ ਕੋਈ ਤੇਰੇ ਵਰਗਾ। ਲਓ ਜੀ ਥੋੜੀ ਕੁ ਦੇਰ ਦੇ ਬਾਅਦ ਇੱਕ ਬੰਦਾ ਆਇਆ, ਉਹਨੇ ਆ ਕੇ ਰਜਿਸਟਰਡ ਖੋਲਿਆ, ਆ ਕੇ ਤੇ ਮੁੰਡੇ ਦੇ ਕੋਲ ਬਹਿ ਕੇ ਕਹਿੰਦੇ ਬੇਟਾ ਤੈਨੂੰ ਆਲੂ ਵਲਦ ਗੋਂਗਲੂ ਕੌਮ ਟਮਾਟਰ ਸਕਣਾ ਭਿੰਡੀ ਤੋਰੀ ਜ਼ਿਲ੍ਹਾ ਘੀਆ ਕੱਦੂ ਤਹਿਸੀਲ ਗੰਢੇ ਮੱਲਾ ਅਦਰਕ ਮਕਾਨ ਨੰਬਰ 0 ਤੋਂ ਬੀਬੀ ਬੰਦ ਗੋਭੀ ਕਬੂਲ ਏ। ਮੁੰਡੇ ਦੀ ਜਾਨ ਤੇ ਬਣ ਗਈ, ਪੁੱਠਾ ਸਾਹ ਲੈ ਕੇ ਤੇ ਕਹਿੰਦਾ ਅਜੇ ਪੂਰਾ ਆਖਿਆ ਹੀ ਨਹੀਂ ਸੀ ਤੇ ਪਿਓ ਨੱਸ ਕੇ ਆ ਕੇ ਕਹਿੰਦਾ ਪੁੱਤਰ ਰਹਿਣ ਦੇ ਕੁੜੀ ਮੁੱਕਰ ਗਈ ਏ। ਇੱਕ ਔਰਤ ਦੇ ਸਿਰ ਤੇ ਕੁਦਰਤੀ ਸਿਰਫ 3 ਵਾਲ ਸਨ, ਉਹਨੂੰ ਕਿਸੇ ਪਾਰਟੀ ਚ ਜਾਣਾ ਪੈ ਗਿਆ, ਉਹਨੇ ਕਿਹਾ ਚਲੋ ਵਾਲਾਂ ਦਾ ਕੋਈ ਨਵਾਂ ਜਿਹਾ ਡਿਜ਼ਾਇਨ, ਕੋਈ ਅੱਛਾ ਜਿਹਾ ਸਟਾਈਲ ਜਿਹਾ ਬਣਾ ਕੇ ਉੱਥੇ ਮੈਂ ਚਲੀ ਜਾਵਾਂ ਤਾਂ ਕਿ ਮੇਰੀ ਇੱਜ਼ਤ ਹੋਵੇ। ਹੇਅਰ ਕਟਰ ਦੀ ਦੁਕਾਨ ਤੇ ਜਾ ਕੇ ਤੇ ਬੜੇ ਅੰਦਾਜ਼ ਨਾਲ ਕਹਿੰਦੀ ਹੈ, ਪਲੀਜ਼ ਇਹ ਮੇਰੇ ਸਿਰ ਤੇ 3 ਵਾਲ ਨੇ, ਇਹਨਾਂ ਦਾ ਕੋਈ ਡਿਜ਼ਾਇਨ ਬਣਾ ਦਿਓ ਨਾ। ਨਾਈ ਵਿਚਾਰਾ ਬੜਾ ਪਰੇਸ਼ਾਨ ਹੋ ਗਿਆ, ਬੀਬੀ ਇਹਨਾਂ 3 ਵਾਲਾਂ ਦਾ ਤਾਂ ਘਰ ਵੀ ਨਹੀਂ ਬਣ ਸਕਦਾ, ਮੈਂ ਕੀ ਬਣਾਵਾਂ। ਬਰਹਾਲ ਉਹਨੇ ਕਿਹਾ ਚਲੋ ਗਾਹਕ ਖਾਲੀ ਨਾ ਜਾਏ, ਉਹਨੇ ਬੀਬੀ ਨੂੰ ਕੁਰਸੀ ਤੇ ਬਿਠਾ ਕੇ ਕੈਂਚੀ ਕੰਘੀ ਫੜੀ, ਜਿਸਲੇ ਹੱਥ ਲਾਇਆ ਤੇ ਵਿੱਚੋਂ ਇੱਕ ਵਾਲ ਟੁੱਟ ਗਿਆ। ਇਕਦਮ ਉਹ ਦਿਲ ਵੇਖ ਕੇ ਤੇ ਕਹਿੰਦੀ ਹਾਏ ਲੰਮੇ ਮਾਰ ਗਈ, ਮੇਰੇ 3 ਵਾਲ ਸਨ, ਤੁਸੀਂ ਉਹਨਾਂ ਚੋਂ ਵੀ ਇੱਕ ਤੋੜ ਛੱਡੀ ਹੈ। ਅੱਛਾ ਹੁਣ ਇਸ ਤਰ੍ਹਾਂ ਕਰੋ, ਇਹ ਜਿਹੜੇ 2 ਵਾਲ ਨੇ ਨਾ, ਇਹਨਾਂ ਦੀ ਇੱਕ ਗੁੱਤ ਬਣਾ ਦਿਓ। ਨਾਈ ਪਰੇਸ਼ਾਨ ਹੋ ਗਿਆ ਵੀ 2 ਵਾਲਾਂ ਦੀ ਗੁੱਤ ਤਾਰੀਖ 'ਚ ਪਹਿਲੀ ਗੁੱਤ ਹੋਏਗੀ, ਪਰ ਹਾਲ ਮੈਂ ਉਹਦਾ ਕੀ ਬਣਾਵਾਂ। ਨਾਈ ਨੇ ਦੁਬਾਰਾ ਹੱਥ ਲਾਇਆ ਤੇ ਇੱਕ ਵਾਲ ਫੇਰ ਟੁੱਟ ਗਿਆ। ਕਹਿੰਦੀ ਹਾਏ ਮੈਂ ਮਾਰ ਗਈ, ਹੁਣ ਕੀ ਬਣੇਗਾ, ਮੇਰਾ ਤੇ 1 ਵਾਲ ਰਹਿ ਗਿਆ। ਕਹਿੰਦੇ ਬੀਬੀ ਹੁਕਮ ਕਰੋ ਤੇ ਇਹਦੀਆਂ ਮੀਡੀਆਂ ਬਣਾ ਦਿਆਂ। ਕਹਿੰਦੀ ਨਾ ਰਹਿਣ ਦੇ, ਹੁਣ ਮੈਂ ਖੁੱਲੇ ਵਾਲਿਆਂ ਨਾਲ ਚਲੀ ਜਾਊਂਗੀ। ਦੋਸਤੋ ਜਿਸ ਤਰ੍ਹਾਂ ਔਰਤਾਂ ਨੂੰ ਵੰਨ ਸਵੰਨੇ ਫੈਸ਼ਨ ਕਰਨ ਦੀ ਆਦਤ ਹੁੰਦੀ ਹੈ, ਇਸੇ ਤਰ੍ਹਾਂ ਖੁਸਰੇ ਵੀ ਘੱਟ ਨਹੀਂ ਕਰਦੇ, ਸਿਰਫ ਔਲਾਦ ਦਾ ਫਰਕ ਹੁੰਦਾ, ਬਾਕੀ ਨਖਰਾ ਤੇ ਕਈਆਂ ਨੂੰ ਬਰਬਾਦ ਕਰ ਜਾਂਦਾ। ਇਸੇ ਤਰ੍ਹਾਂ 4 ਭੈਣਾਂ ਜਿਨ੍ਹਾਂ ਨੂੰ ਅਸੀਂ ਕਿਸੇ ਵੇਲੇ ਘਬਰਾ ਕੇ ਭਰਾ ਵੀ ਕਹਿ ਛੱਡਦੇ ਹਾਂ, ਉਹ ਕਿਸੇ ਫੰਕਸ਼ਨ ਤੇ ਜਾਣ ਵਾਸਤੇ ਸੂਟ ਕੁਛ ਇਸ ਤਰੀਕੇ ਨਾਲ ਪਸੰਦ ਕਰ ਰਹੀਆਂ ਸਨ। ਇੱਕ ਜਣੀ ਕਹਿਣ ਲੱਗੀ ਨੀ ਬਾਜੀ ਨੀ ਆਪਾਂ ਆਪਣਾ ਗੱਲ ਸੁਣੇ ਨਾ, ਮੈਂ ਸੋਚਨੀ ਆ ਕਿ ਆਪਣਾ ਜਿਹੜਾ ਮੇਰੇ ਚਾਹਣ ਵਾਲਾ ਹੈ ਨਾ, ਉਹਦੇ ਸਿਰ ਦੇ ਵਾਲ ਕਾਲੇ ਸ਼ਾਹ ਨੇ ਤੇ ਮੈਂ ਅੱਜ ਕਾਲੇ ਰੰਗ ਦਾ ਸੂਟ ਪਾ ਕੇ ਜਾਵਾਂ। ਦੂਜੀ ਕਹਿਣ ਲੱਗੀ ਮੇਰਾ ਚਾਹਣ ਵਾਲਾ ਕੋਈ ਘੱਟ ਏ, ਉਹਦੇ ਵਾਲ ਚਿੱਟੇ ਸਫੈਦ ਨੇ, ਇਹ ਗੱਲ ਮੇਰੇ ਪਿਉਵਾਂ ਬਜਾਏ ਬਾਕੀ ਕੀ ਕਰਾਂ। ਲਓ ਜੀ ਆਪਣਾ ਮੇਰਾ ਖਿਆਲ ਏ ਕਿ ਚਿੱਟੇ ਰੰਗ ਦੀ ਸਾੜੀ ਬੰਨ ਕੇ ਜਾਵਾਂ। ਤੀਜੀ ਕਹਿਣ ਲੱਗੀ ਅੱਛਾ ਇਹ ਗੱਲ ਏ, ਤੇ ਫਿਰ ਮੈਂ ਕਿਸੇ ਕੋਲੋਂ ਘੱਟ ਆ, ਅੱਲਾ ਦੀ ਕਸਮੇ ਮੇਰੇ ਚਾਹਣ ਵਾਲੇ ਦੇ ਸਿਰ ਦੇ ਜਿਹੜੇ ਵਾਲ ਨੇ ਨਾ, ਉਹ ਲਾਲ ਸੁਰਖ ਨੇ, ਇੰਜ ਲੱਗਦਾ ਸਿਰ ਤੇ ਅੱਗ ਲੈ ਕੇ ਲਗਾ ਫਿਰਦਾ ਇਮਾਨ ਨਾਲ। ਤੇ ਮੈਂ ਸੋਚਨੀ ਆ ਕਿ ਮੈਂ ਲਾਲ ਰੰਗ ਦਾ ਗਰਾਰਾ ਫਰਾਕ ਪਾਵਾਂ। ਹੈ ਜੀ ਕੋਲ ਵਿਚਾਰੀ ਇੱਕ ਚੌਥੀ ਚੁੱਪ ਕਰਕੇ ਬੈਠੀ ਸੀ, ਇੱਕ ਜਣੀ ਉਹਦੇ ਕੋਲ ਜਾ ਕੇ ਤੇ ਕਹਿੰਦੀ ਏ ਨੀ ਹੇ ਮਾਂ ਤੂੰ ਦੱਸ ਕਹਾਣੀ, ਤੇਰੇ ਚਾਹਣ ਵਾਲੇ ਦੇ ਵਾਲ ਕਿਹੜੇ ਕਲਰ ਦੇ ਨੇ ਤੇ ਤੂੰ ਕਿਹੜੇ ਰੰਗ ਦਾ ਸੂਟ ਪਾ ਕੇ ਜਾਏਂਗੀ। ਉਹ ਮਜਬੂਰ ਜੀ ਹੋ ਕੇ ਤੇ ਕਹਿੰਦੀ ਏ ਮੈਂ ਕੱਖ ਨੀ ਪਾਉਣਾ, ਮੇਰੇ ਤੇ ਚਾਹਣ ਵਾਲੇ ਗੰਜਾ। ਪਹਿਲਿਆਂ ਵਕਤਾਂ ਚ ਸਜ਼ਾਏ ਮੌਤ ਬੜੇ ਅਜੀਬ ਤਰੀਕੇ ਨਾਲ ਹੁੰਦੀ ਸੀ, ਮੁਲਜ਼ਮ ਦਾ ਟੋਕੇ ਚ ਸਿਰ ਦੇਣਾ, ਉੱਤੋਂ ਬਟਨ ਦਬਾਉਣਾ ਤੇ ਚੱਲ ਮੇਰੇ ਭਾਈ ਸਿਰ ਲੱਥ ਕੇ ਆਓ ਜਾਣਾ। ਇਸੇ ਤਰ੍ਹਾਂ 3 ਬੰਦਿਆਂ ਨੂੰ ਸਜ਼ਾਏ ਮੌਤ ਹੋ ਗਈ, ਜਿਨ੍ਹਾਂ ਚੋਂ ਇੱਕ ਮੁਸਲਮਾਨ, ਇੱਕ ਅੰਗਰੇਜ਼ ਤੇ ਇੱਕ ਸਰਦਾਰ ਜੀ ਸਨ। ਉਹ ਜਿਹੜੇ ਵੇਲੇ ਸਜ਼ਾ ਦਾ ਟਾਈਮ ਹੋਇਆ ਤੇ ਉਹਨਾਂ ਨੇ ਸਭ ਤੋਂ ਪਹਿਲੇ ਮੁਸਲਮਾਨ ਨੂੰ ਆਖਿਆ ਭਈ ਦੱਸ ਹਾਂ ਭਾਈ ਤੇਰੀ ਆਖਰੀ ਖਾਹਿਸ਼ ਕਿਹੜੀ ਏ। ਉਹਨਾਂ ਕਿਹਾ ਜਨਾਬ ਮੈਂ ਆਪਣੇ ਰੱਬ ਨੂੰ ਆਖਰੀ ਸਜਦਾ ਕਰਕੇ 2 ਰਕਾਤ ਨਮਾਜ਼ ਅਦਾ ਕਰਕੇ ਆਪਣੇ ਗੁਨਾਹ ਬਖਸ਼ਵਾਉਣੇ ਚਾਹੁੰਦਾ। ਮੁਸਲਮਾਨ ਨੇ ਨਮਾਜ਼ ਪੜ੍ਹਨ ਤੋਂ ਬਾਅਦ ਸਜ਼ਾ ਕਬੂਲ ਕੀਤੀ ਤੇ ਟੋਕਾ ਚੱਲਿਆ ਹੀ ਨਾ, ਰੱਬ ਨੇ ਉਹਦਾ ਸਜਦਾ ਕਬੂਲ ਕੀਤਾ ਤੇ ਉਹਨੂੰ ਦੁਬਾਰਾ ਜ਼ਿੰਦਗੀ ਮਿਲ ਗਈ। ਇਸੇ ਤਰ੍ਹਾਂ ਅੰਗਰੇਜ਼ ਦੀ ਵਾਰੀ ਆਈ, ਉਹਨੇ ਵੀ ਆਪਣੇ ਗੌਡ ਨੂੰ ਯਾਦ ਕੀਤਾ ਤੇ ਟੋਕਾ ਚੱਲਿਆ ਹੀ ਨਾ, ਉੱਤੇ ਰਹਿ ਗਿਆ। ਜਦੋਂ 3 ਨੰਬਰ ਤੇ ਸਰਦਾਰ ਜੀ ਦੀ ਵਾਰੀ ਆਈ ਤੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਪੁੱਛਿਆ ਗਿਆ ਕਿ ਹਾਂਜੀ ਸਰਦਾਰ ਜੀ ਤੁਹਾਡੀ ਆਖਰੀ ਖਾਹਿਸ਼ ਕਿਹੜੀ ਏ। ਤੇ ਬੜੀ ਹੈਰਾਨਗੀ ਨਾਲ ਕਹਿੰਦਾ ਖਾਹਿਸ਼ ਨੂੰ ਛੱਡੋ ਸੌਰੀ ਜੀ, ਪਹਿਲੇ ਆਪਣਾ ਟੋਕਾ ਤੇ ਸਹੀ ਕਰਾਓ। ਇੱਕ ਬੰਦਾ ਬੜਾ ਹੀ ਮਜਬੂਰ ਜਿਹਾ ਮੂੰਹ ਲੈ ਕੇ ਸੜਕ ਦੇ ਕਿਨਾਰੇ ਖਲੋਤਾ ਰਕਸ਼ੇ ਦਾ ਇੰਤਜ਼ਾਰ ਕਰ ਰਿਹਾ ਸੀ, ਵੇਖਦਾ ਕੀ ਏ ਭਈ ਕੋਲੋਂ ਦੀ ਇੱਕ ਜਨਾਜ਼ਾ ਲੰਘਿਆ। ਉਹਨੇ ਕਿਹਾ ਚਲੋ ਯਾਰ ਇੱਕ ਮੁਸਲਮਾਨ ਹੋਣ ਦੀ ਹੈਸੀਅਤ ਨਾਲ ਆਪਣਾ ਫਰਜ਼ ਪੂਰਾ ਕਰਕੇ ਕੰਧਾ ਹੀ ਦੇ ਦਈਏ। ਉਹ ਜਿਹੜੇ ਵੇਲੇ ਕੰਧਾ ਦੇਣ ਲੱਗਾ ਤੇ ਬੰਦਾ ਲੰਘਦੇ ਲੰਘਦੇ ਕੋਲੋਂ ਪੁੱਛ ਹੀ ਲੈਂਦਾ, ਉਹਨੇ ਜਨਾਬ ਪਿਛਲੇ ਨਾਲ ਇੱਕ ਬੰਦੇ ਨੂੰ ਚੁੱਪ ਕਰਕੇ ਕੰਨ 'ਚ ਕਹਿੰਦਾ ਭਾਜੀ ਇਹ ਦੱਸੋ ਵੀ ਆਪਣਾ ਮਰਿਆ ਕੌਣ ਆ। ਉਹ ਕਹਿੰਦੇ ਯਾਰ ਕੁਛ ਨਹੀਂ, ਆਪਣਾ ਸਾਡੇ ਮੁਹੱਲੇ ਦੀ ਇਹ ਬੁੱਢੀ ਏ, ਫਲਾਣੇ ਫਲਾਣੇ ਬੰਦੇ ਦੀ ਬੀਵੀ ਏ, ਉਹਦੇ ਨਾਲ ਲੜਦੀ ਸੀ, ਝਗੜਦੀ ਸੀ, ਬੋਲਦੀ ਸੀ, ਜ਼ਬਾਨ ਦਰਾਜ਼ ਸੀ, ਬੜੀਆਂ ਗੱਲਾਂ ਕਰਦੀ ਸੀ, ਸਾਰਾ ਮਹੱਲਾ ਇਹਦੇ ਕੋਲੋਂ ਤੰਗ ਸੀ, ਲਿਆਦਾ ਅੱਜ ਕੁਦਰਤੀ ਮੇਰੇ ਕੁੱਤੇ ਨੇ ਇਹਨੂੰ ਵੱਢਿਆ ਤੇ ਮਰ ਗਈ ਏ। ਬੜਾ ਹੈਰਾਨ ਹੋ ਕੇ ਗੱਲ ਸੁਣ ਕੇ ਤੇ ਕਹਿੰਦਾ ਭਾਜੀ ਵੈਸੇ ਇਹੋ ਜਿਹੇ ਮੌਕੇ ਤੇ ਗੱਲ ਤੇ ਨਹੀਂ ਕਰਨੀ ਚਾਹੀਦੀ, ਆਪਣਾ ਗੱਲ ਇਸ ਤਰ੍ਹਾਂ ਆ ਵੀ ਇਹ 1 ਦਿਨ ਵਾਸਤੇ ਕੁੱਤਾ ਨਹੀਂ ਮਿਲ ਸਕਦਾ। ਉਹ ਆਂਦਾ ਨਹੀਂ ਭਾਜੀ ਮੈਂ ਮਜਬੂਰ ਆ, ਕੁੱਤਾ ਨਹੀਂ ਮਿਲ ਸਕਦਾ। ਆਂਦਾ ਕਿਉਂ? ਆਂਦਾ ਯਾਰ ਦਰਅਸਲ ਗੱਲ ਇਹ ਵੀ ਜਨਾਜ਼ੇ ਨਾਲ ਤੇ ਮੈਂ ਇਕੱਲਾ ਹੀ ਆ, ਬਾਕੀ ਸਾਰੇ ਕੁੱਤਾ ਲੈਣ ਆਏ ਨੀ। ਦੋਸਤੋ ਤੁਹਾਨੂੰ ਤੇ ਪਤਾ ਕਿ ਪਿੰਡਾਂ ਥਾਵਾਂ ਦੇ ਬੰਦੇ ਵਾਕਿਆ ਹੀ ਬੜੇ ਸਿੱਧੇ ਸਾਦੇ ਜਿਹੇ ਹੁੰਦੇ ਨੇ, ਉੱਤੋਂ ਨਾਮ ਹੀ ਬੜੇ ਅਜੀਬ ਜਿਹੇ ਰੱਖੇ ਹੁੰਦੇ ਨੇ, ਬਕੂ ਪਿਸਤਾ ਪੰਗੀੜਾ ਸਟਾਪੂ ਦੀਨਾ ਖੜਪੈਚ। اسی طرح ایک بندہ صبح صبح چودھری دے گھر آیا کوئی پیغام لے کے تے بوا کھڑکا کے کہندا او پکا ہارے ہوئے چودھری کہندا او کون ہے آندا میں شیر چودھری آندا شیر تے اندر لنگ گیا آندا کتے تو ڈرن دیاں ایک بندہ جالی نوٹ بناوندا سی اونوں راتوں رات پیسے دی ہورے کا دی ضرورت پی گئی انہیں کہا چلو ایک ادھا نوٹ چھیتی چ چھاپ لینے ہاں باقی کل ویکھی جائے گی انہیں جلدی چ ایک نوٹ چھاپیا تے ایک سگٹاں نے کھوکے تے جا کے کہندا اے یار ایک گول لپ دی ڈبی تے باقی پیسے نہیں دکاندار نے ہس پے عادت نوٹ ویکھیا تے کہندا پا گئی ہے کہ گیا لیے کہندا او کس طرح کہندا اے تے جڑی فوٹو اے انہیں ٹوپی نہیں پائی کہندا یار تو فٹافٹ باقی پیسے دے فوٹو گرمیاں دی اے ایک بندہ گھروں باروں بڑا ہی تنگ سی جسموں تنگ کپڑے تنگ بڈی لو تنگ بچیاں لو تنگ تنگ کی بلکہ تنگ فنگ سی اودے گھر رات نو چور آوڑیا چور اندر وڑدیا ساری سمجھ گیا پیا جی زندگی چ پہلی باری غلطی ہوئی ہے میں کتھے آ گیا نہ منجی نہ بسترا نہ پانڈا نہ ٹینڈا نہ پیسہ نہ تیلا نہ بچہ نہ بیندا جس ویلے سارے گھر دی تلاشی لئی کھ نہ لبا تے مایوس جا ہو کے جان لگا تے ویڑے چ کدھر خالم خالی گھر دا مالک ستا ہے سی اونوں ہلا کے تے کہندے بھائی صاحب اٹھ کے بوا لا لو میں چلے ہاں اسی طرح دو فیمی آپس وچ بڑے دوست سن وہ دونوں جنے ایک جگہ تے کٹھے ہوئے تے ایک جنا کہندے
پان میں نے کیا ہے تجھے کہہ رہے تو تھوڑا یار تلے میں آگے تو پلوان جی ٹھیک تے نہیں نے کہنے نہیں یار اللہ تعالیٰ دی بڑی مہربانی ہے بڑا دی ذات دا شکر ہے اسی دونوں گلتے ہیں
دو من دا تبادلہ خیال ہویا آپس وچ ایک جگہ تے گل کرنا تے بہ گئے ایک جنا کہن لگا
یار اسی کڈے نمک کگلے پان جی اسی کڈے بے وقوف ہیں ٹھیک ہے اسی نشہ کرنی اپنی جان تے ظلم کرنی پر پھر بھی پان جی سانو کوئی مزدوری کوئی محنت کرنی چاہیے اٹھو چل کے پان جی کتے اٹاں ٹروئیے
دو جنے آپس وچ صلاح کر کے مکلور روڈ والے پاسے آئے انہوں نے ایک ٹوٹی بلڈنگ تے کام ہوندا ویکھیا نویں منزل تے دوواں نوں نوکری مل گئی اور دوویں جسلے کڑائیاں چک کے اتے چڑھے تے پہلا کہندا
یار میں نے کہندا کی ہے پنت نے کہندا یار اونچائی بڑی یو پائی تے جے میں اتوں ڈگن لگا گا نا تے مینوں ایک منٹ پہلے دسی کہندا پوان تو فکر نہ کر میں تینوں پنج منٹ پہلے دسا گا پوان جی تو ڈگ دے سی
اودی دعا قبول ہوئی وہ پہلا این گل تو بعد کڑم کر کے تھلے آ پیا دوجا نال ہی تھلے آ کے پھڑ کے کہندا
یار میں نے میں تینوں دس رہا ہے پلوان جی تو ڈگ پے
اسی طرح ایک سردار جی نو جانور پالن دا بڑا ہی شوق سی انہوں نے دن چ سکیم کی آئی انہوں نے اپنے ایک دوست نال مشورہ کیتا انہوں جا کے کہن لگے پی اپنا بھی گل اس طرح آ بھی میں بڑے ٹھیر سارے گھوڑے رکھنا چاہنا گھوڑے پالنا چاہنا تے تو دس بھی اپنا کیترا کرنا چاہیے ہاں کدا ہو دوست بھی اگو سردار سی وہ آخر لگا بھی سردار جی گل اس طرح آ بھی تسی اپنا اس طرح کرو بھی جی چاہتے ہونا بھی گھر دے گھوڑے ہو جان ہے تے دو لو کھوتے وہ کھوتے لے کے تے اپنی زمین تے جا کے تسی اپنا نو نپ کے گڈ کے اپنا بیج دیو اگلے سال اپنا گرو نے اپنا رحم کیتا تے اپنا گھر دے گھوڑے ہو جان گے ہے سردار جی اگے ہی بھولے سن انہوں نے کہہ لیا بھی بڑا خوش ہوئے کہ بڑا منو چنگا مشورہ دیتا ہے انہوں نے دوست دے کہنے تے جا کے فرسٹ کلاس اپنا میرے کو چنگے دو کھوتے لیتے زمینہ تے گئے ٹوئے کڈے تے جا کے کھوتے نپ کے واپس آ گئے ادھروں جس لئے سردار جی کھوتے نپ کے واپس آئے ادھر کھوتیا نو ہوش آئی بھی ساڈے نال کی بن دیا ہوئی نے کھوتیا نے جناب ای کر کے نکل کے کھوئیاں ماریاں لتاں ماریاں دلتیاں ماریاں تے اچھل کے سیدھا ٹوئوں باہر ہوں بچارے بجے سن بڑے مجبور سن کردے کی بکھڑ بانے کھوتے بچارے گسا کڈن لئی بچارے اتنے بج کے کھلوتے چھیاں مہینے دے بعد جسے سردار جی گھوڑے سمجھ کے واڈی کرنا سے گئے تے کھوتے کہہ رو کے کھلوتے بچارے سردار جی نو ویکھن ڈے نے پے تو ایک واری اگے آ رہا ہے سردار جی نے جسے گھوڑیاں دے پلیکھے واڈی کرنا سے اگا ہاتھ ودایا تو یہ میرے گھوڑے نے تو ہن پل گئے نے کھوتے بچارے غصے نال کھلوتے سن انہوں نے رکھ کے سینے چ دلتیاں ماریاں سردار جی نو آؤ پرا جا سٹیا لت لت کھا کے دلتی کھا کے جسے واپس آیا تے اگوں دوسرا سردار مل گیا آندا سردار جی سناؤ گھوڑے اگ پے نے آندا اگ تے پے نے پر حالی کچے نے بچیاں دی عادت ہوندی ہے پی سارا دن ستان تو بعد رات نو اچیچا ماں پیو نو تنگ ضرور کردے نے ਕਦੀ ਡਰ ਕੇ ਉੱਠ ਪੈਣਾ, ਕਦੀ ਦੁੱਧ ਵਾਸਤੇ ਰੋ ਪੈਣਾ। ਇਸੇ ਤਰ੍ਹਾਂ ਇੱਕ ਬੱਚਾ ਆਪਣੀ ਵਾਲਦਾ ਨੂੰ ਰਾਤ ਨੂੰ ਬਹੁਤ ਹੀ ਤੰਗ ਕਰਦਾ ਸੀ ਔਰ ਉੱਠ ਕੇ ਅੱਧੀ ਰਾਤੀ ਉਹਨੇ ਕਹਿਣ ਲੱਗ ਪੈਣਾ, ਅੰਮੀ ਜੀ ਮੈਨੂੰ ਛੀ ਛੀ ਆਈਏ। ਮਾਂ ਵਿਚਾਰੀ ਥੱਕੀ ਟੁੱਟੀ ਸੁੱਤੀ ਹੁੰਦੀ ਸੀ, ਉਹਨੇ ਮਜਬੂਰ ਉੱਠਣਾ, ਉੱਠ ਕੇ ਬੱਚੇ ਨੂੰ ਛੀ ਛੀ ਕਰਾਣੀ, ਥਾਪੜ ਕੇ ਫੇਰ ਸੁਆ ਦੇਣਾ। ਇੱਕ ਦਿਨ ਇਸੇ ਤਰ੍ਹਾਂ ਮਾਂ ਬਹੁਤ ਹੀ ਜ਼ਿਆਦਾ ਕੰਮ ਕਾਰ ਕਰਕੇ ਵਿਚਾਰੀ ਥੱਕੀ ਸੀ, ਉਹ ਫੇਰ ਬੱਚਾ ਉੱਠਿਆ, ਰਾਤ ਨੂੰ ਉੱਠ ਕੇ 2 ਵਜੇ ਕਹਿੰਦਾ, ਅੰਮੀ ਜੀ ਮੈਨੂੰ ਫੇਰ ਛੀ ਛੀ ਆਈਏ। ਮਾਂ ਕਹਿਣ ਲੱਗੀ, ਜਾ ਦਫਾ ਉੱਤਰ ਜਾਣੇ, ਆਪੇ ਜਾ ਕੇ ਉੱਠ ਕੇ ਘਰ ਆ। ਬੱਚਾ ਉੱਠਿਆ, ਉੱਠ ਕੇ ਛੀ ਛੀ ਕਰਕੇ ਆ ਕੇ ਫੇਰ ਲੇਟਣ ਲੱਗਾ ਤੇ ਮਾਂ ਕਹਿੰਦੀ, ਛੀ ਛੀ ਘਰ ਆਏ? ਕਹਿੰਦਾ, ਆਹੋ ਅੰਮੀ ਜੀ ਮੈਂ ਛੀ ਛੀ ਘਰ ਆਇਆ, ਪਰ ਪਤਾ ਕੀ ਹੋਇਆ, ਜਦੋਂ ਮੈਂ ਛੀ ਛੀ ਕਰਨ ਵਾਸਤੇ ਗੁਸਲਖਾਨੇ ਦਾ ਬੂਹਾ ਖੋਲ ਕੇ ਅੰਦਰ ਵੜਿਆ ਤੇ ਗੁਸਲਖਾਨੇ ਦੀ ਬੱਤੀ ਆਪੇ ਹੀ ਬਲ ਗਈ। ਮਾਂ ਬੜੀ ਹੈਰਾਨ ਹੋਈ, ਸੋਚ ਕੇ ਤੇ ਕਹਿੰਦੀ, ਬਈ ਉੱਤਰ ਜਾਣਿਆ ਅੱਜ ਫੇਰ ਫਰਿੱਜ ਚ ਘਰ ਆਇਆ। ਇਸੇ ਤਰ੍ਹਾਂ ਮੇਰੇ ਘਰ ਇੱਕ ਪ੍ਰਾਹੁਣਾ ਆਇਆ ਤੇ ਉਹਦਾ ਹੋਲੀਆ ਹੀ ਬੜਾ ਅਜੀਬ ਸੀ। ਸਿਰ ਤੇ ਜ਼ਿੰਮੇਦਾਰੀਆਂ ਕੋਲੋਂ ਭਾਰੀ ਪੱਗ, ਤਰੀਜ਼ ਵਾਲਾ ਗਲ ਚ ਕੁੜਤਾ, ਤੇੜ ਅੱਧੀ ਜਿਹੀ ਧੋਤੀ, ਪੈਰਾਂ ਚ ਕੰਨੇ ਵਾਲੀ ਕਸੋਨਰ ਕੀ ਜੁੱਤੀ, ਦੇਸੀ ਗੰਨੇ ਵਰਗੇ ਗਿੱਟੇ, ਭੁੱਜੀ ਸ਼ਕਰ ਗੰਦੀ ਵਰਗੇ ਪੈਰ, ਕਾਲਾ ਸ਼ਾਹ ਰੰਗ ਤੇ ਜੇਬੋ ਤੰਗ ਫੰਗ। ਆ ਕੇ ਤੇ ਕਹਿੰਦੇ, ਮੈਨੂੰ ਭੁੱਖ ਲੱਗੀ ਹੈ, ਰੋਟੀ ਖਵਾ। ਮੈਂ ਕਿਹਾ, ਯਾਰ ਬੜਾ ਫਾਸਟ ਪ੍ਰਾਹੁਣਾ ਹੈ। ਮੈਂ ਕਿਹਾ, ਘਰ ਦੇ ਤੇ ਮਰਗ ਤੇ ਗਏ ਨੇ, ਉੱਥੇ ਬੁਰਜਖਾਨੇ ਚ ਵੜ ਕੇ ਭਾਂਡਿਆਂ ਚ ਮੂੰਹ ਮਾਰ ਕੇ ਆਪੇ ਹੀ ਲੱਭ ਲੈ। ਉਹ ਜਿਹੜੇ ਵੇਲੇ ਬੁਰਜਖਾਨੇ ਚ ਗਿਆ ਤੇ 2 ਮਿੰਟ ਲੱਭਣ ਲਭਾਣ ਤੋਂ ਬਾਅਦ ਮੈਨੂੰ ਕਹਿੰਦਾ, ਇਹ ਪੱਕਾ ਕੀ ਹੈ? ਮੈਂ ਕਿਹਾ, ਮੱਛੀ। ਆਂਦਾ, ਮੈਂ ਨਹੀਂ ਖਾਣੀ, ਇਹਦੇ ਚ ਕੰਡੇ ਬੜੇ ਹੁੰਦੇ ਨੇ। ਮੈਂ ਕਿਹਾ, ਜੁੱਤੀ ਪਾ ਕੇ ਖਾ ਲੈ। ਅੱਲਾ ਦਾ ਬੜਾ ਸ਼ੁਕਰ ਹੈ ਜੀ, ਵਾਸਤੇ ਘਰ ਚ ਕੋਈ ਨਾ ਕੋਈ ਥੀਏਟਰ ਲੱਗਾ ਹੀ ਰਹਿੰਦਾ। ਇਹ ਪਿਛਲੇ ਦਿਨਾਂ ਚ ਮੈਂ ਬਿਮਾਰ ਹੋ ਗਿਆ ਤੇ ਮਹੱਲੇ ਦੀ ਕਮਾਈ ਖਬਰ ਲੈਣ ਵਾਸਤੇ ਆ ਗਈ, ਉਹ ਮੇਰੀ ਖਬਰ ਲੈਂਦੀ ਲੈਂਦੀ ਬਜਾਏ ਵਿੱਚ ਆਪਣੀਆਂ ਗੱਲਾਂ ਘਰ ਦੇ ਦੁੱਖ ਰੋਲਣ ਬਹਿ ਗਈ। ਮੇਰੇ ਕੋਲ ਬਹਿ ਕੇ ਤੇ ਕਹਿੰਦੀ, ਬਈ ਸ਼ੌਕੀ ਕੀ ਆ ਜੇ? ਮੈਂ ਕਿਹਾ, ਮਾਂ ਜੀ ਅੱਲਾ ਤਾਲਾ ਦਾ ਬੜਾ ਸ਼ੁਕਰ ਹੈ ਮੈਂ ਬਿਮਾਰ ਹਾਂ। ਕਹਿੰਦੀ, ਅੱਜ ਕੱਲ ਹਵਾ ਇਸ ਤਰ੍ਹਾਂ ਦੀ ਚੱਲੀ ਹੈ, ਲੈ ਮੇਰੀ ਸੁਣ ਲੈ, ਤੇਰੇ ਚਾਚੇ ਨੂੰ ਪੂਰੇ 2 ਸਾਲ ਹੋ ਗਏ ਨੀ ਘਰੋਂ ਆਲੂ ਲੈਣ ਨਿਕਲਿਆ ਹੀ, ਹਾਲੇ ਤੱਕ ਵਾਪਸ ਨਹੀਂ ਆਇਆ। ਮੈਂ ਕਿਹਾ, ਦਫਾ ਕਰੋ ਮਾਂ ਜੀ, ਤੁਸੀਂ ਕੋਈ ਹੋਰ ਸਬਜ਼ੀ ਧਰ ਲਓ। ਪਿੰਡਾਂ ਥਾਵਾਂ ਚ ਅੱਜ ਵੀ ਇਹ ਰਿਵਾਜ ਹੈ ਕਿ ਜਦੋਂ ਵੀ ਕਿਸੇ ਦੇ ਘਰ ਚੋਰੀ ਹੋਵੇ, ਉਹ ਥਾਣੇ ਜਾਣ ਦੀ ਬਜਾਏ ਆਪ ਹੀ ਝੋਲੀਆਂ ਪਾ ਲੈਂਦੇ ਨੇ ਤੇ ਆਪ ਹੀ ਪੰਚਾਇਤ ਲਾ ਲੈਂਦੇ ਨੇ, ਆਪ ਹੀ ਫੈਸਲਾ ਕਰ ਲੈਂਦੇ ਨੇ ਤਾਂ ਕਿ ਮਾਲ ਵੀ ਬਰਾਮਦ ਹੋ ਜਾਏ ਤੇ ਚੋਰ ਦੀ ਇੱਜ਼ਤ ਵੀ ਰਹਿ ਜਾਏ। ਇਸੇ ਤਰ੍ਹਾਂ ਇੱਕ ਪਿੰਡ ਚ ਚੋਰੀ ਹੋ ਗਈ ਤੇ ਉਹਨਾਂ ਨੇ ਆਖਿਆ, ਵੀ ਯਾਰ ਰਾਤੀ ਜਿਹੜਾ ਚੋਰ ਚੋਰੀ ਕਰਕੇ ਲਗਿਆ ਨਾ, ਸਮਝ ਨਹੀਂ ਆਉਂਦੀ ਵੀ ਮਾਲ ਤੇ ਉਹ ਲੈ ਗਿਆ, ਉਹ ਚੋਰ ਪੱਗ ਛੱਡ ਗਿਆ, ਹੁਣ ਇਸ ਪੱਗ ਦੇ ਜ਼ਰੀਏ ਪਛਾਣੋ, ਪੰਚਾਇਤ ਲਾਓ ਵੀ ਇਹ ਪੱਗ ਜਿਹਦੀ ਹੈ ਉਹ ਹੀ ਚੋਰ ਹੈ। ਹੁਣ ਸਾਰੇ ਬੰਦੇ ਪੰਚਾਇਤ ਚ ਬੈਠ ਕੇ ਆਪਣਾ ਆਪਣਾ ਆਈਡੀਆ ਲਾ ਰਹੇ ਨੇ। ਕੋਈ ਕਹਿ ਰਿਹਾ ਕਿ ਮੇਰਾ ਖਿਆਲ ਹੈ ਚੋਰ ਇਧਰੋਂ ਦੀ ਆਇਆ, ਇਧਰੋਂ ਦੀ ਚੜਿਆ, ਇਧਰੋਂ ਦੀ ਅੰਦਰ ਗਿਆ, ਇਧਰੋਂ ਦੀ ਟੱਪਣ ਲੱਗਾ ਤੇ ਇਸ ਤਰ੍ਹਾਂ ਉਹਦੀ ਪੱਗ ਰਹਿ ਗਈ। ਕੋਈ ਕਹਿ ਰਿਹਾ, ਨਹੀਂ ਨਹੀਂ, ਉਹ ਇਧਰੋਂ ਦੀ ਆਇਆ, ਇਧਰੋਂ ਦੀ ਗਿਆ, ਇਧਰੋਂ ਦੀ ਟੱਪਿਆ, ਉਧਰੋਂ ਦੀ ਆਇਆ, ਇੱਥੇ ਬੈਠਾ, ਇੱਥੋਂ ਛਾਲ ਮਾਰੀ ਹੋਣੀ ਆ, ਇਸ ਤਰ੍ਹਾਂ ਕਰਕੇ ਉਹਦੀ ਪੱਗ ਰਹਿ ਗਈ। ਉਹ ਵਿੱਚ ਕਿਤੇ ਚੋਰ ਵੀ ਬੈਠਾ ਸੀ, ਇੱਕ ਦਿਨ ਉੱਠ ਕੇ ਕਹਿੰਦਾ, ਧੰਨਿਆ ਤੂੰ ਦੱਸਗਾ, ਤੂੰ ਬੜਾ ਚੁੱਪ ਕਰਕੇ ਬੈਠਾ ਹੈ, ਔਰ ਤੂੰ ਦੱਸਗਾ ਵੀ ਚੋਰ ਕਿਤਰਾ ਆਇਆ, ਕਿਵੇਂ ਉਹਦੀ ਪੱਗ ਰਹਿ ਗਈ। ਹੁਣ ਉਹ ਆਪ ਹੀ ਉੱਠ ਕੇ ਗੱਲ ਕਿਵੇਂ ਸੁਣਾਉਂਦਾ? ਆਂਦਾ, ਯਾਰ ਤੁਹਾਨੂੰ ਮੈਂ ਦੱਸ ਰਿਹਾ, ਤੁਹਾਡੀ ਸਮਝ ਚ ਨਹੀਂ ਆਉਣ ਡਿਆ, ਭਈ ਮੈਂ ਆਂਦਾ ਵੀ ਚੋਰ ਇਧਰੋਂ ਦੀ ਆਇਆ। ਕਹਿਣ ਲੱਗੇ, ਬਿਲਕੁਲ ਠੀਕ ਹੈ, ਇਧਰੋਂ ਦੀ ਆਪਣਾ ਤਾਰਾਂ ਟੱਪ ਕੇ ਉੱਤੇ ਚੜਿਆ। ਉਹਨੇ ਕਿਹਾ, ਬਿਲਕੁਲ ਠੀਕ ਹੈ, ਇਧਰੋਂ ਦੀ ਪੌੜੀਆਂ ਚੜ ਕੇ ਆਪਣਾ ਟਰੰਕਾਂ ਕੋਲ ਗਿਆ। ਉਹਨੇ ਕਿਹਾ, ਇਹ ਵੀ ਬਿਲਕੁਲ ਠੀਕ ਹੈ, ਇਧਰੋਂ ਦੀ ਉਹਦੇ ਮਾਲ ਚੁਰਾਇਆ। ਕਹਿਣ ਲੱਗੇ, ਠੀਕ ਹੈ, ਇਧਰੋਂ ਦੀ ਉਹ ਵਾਪਸ ਆਇਆ। ਕਹਿਣ ਲੱਗੇ, ਬਿਲਕੁਲ ਠੀਕ ਹੈ, ਇਧਰੋਂ ਜਿਸ ਵੇਲੇ ਉਹ ਦੀਵਾਰ ਟੱਪਣ ਲੱਗਾ ਤੇ ਮੇਰੀ ਉੱਥੇ ਪਾ ਕੇ ਦੇਖ ਪਈ। ਇੱਕ ਬੰਦਾ ਘੋੜੇ ਤੇ ਬਹਿ ਕੇ ਆਪਣੇ ਸਹੁਰਿਆਂ ਵੇਲੇ ਗਿਆ ਤੇ ਉਹਦੀਆਂ ਸਾਲੀਆਂ ਨੂੰ ਬੜਾ ਚਾਅ ਚੜ ਗਿਆ ਕਿ ਅੱਜ ਸਾਡਾ ਭਣੋਈਆ ਆਇਆ ਹੈ ਜੀ। ਉਹਨਾਂ ਨੇ ਮੰਜੀ ਦਿੱਤੀ, ਬਿਸਤਰਾ ਵਿਛਾਇਆ, ਟੇਬਲ ਰੱਖੀ, ਚਾਹ ਪਾਣੀ ਅੱਗੇ ਰੱਖਿਆ, 100 ਖਿਦਮਤਾਂ ਕੀਤੀਆਂ। ਆਖਣ ਲੱਗੀਆਂ ਵੀ ਆਪਣਾ ਭਾਈਜਨ, ਹੁਣ ਤੁਸੀਂ ਦੁਪਹਿਰ ਦੀ ਰੋਟੀ ਖਾ ਕੇ ਜਾਣਾ। ਉਹਨਾਂ ਭਾਈਜਨ ਨੂੰ ਰੋਟੀ ਦਾ ਤੇ ਕਹਿ ਦਿੱਤਾ, ਭਾਈਜਨ ਵੀ ਫਸਰ ਗਿਆ। ਉਹਨੇ ਟਾਹਲੀ ਨਾਲ ਘੋੜਾ ਬੰਨਿਆ, ਕਿੱਕਰ ਥੱਲੇ ਮੰਜੀ ਡਾਈ, ਹਵਾ ਲੈਣ ਸਰਾਣਾ ਰੱਖ ਕੇ ਆਪਣਾ ਲੇਟ ਗਿਆ। ਹੁਣ ਸਾਲੀਆਂ ਆਪਸ ਵਿੱਚ ਬਹਿ ਕੇ ਸਲਾਹਾਂ ਕਰ ਰਹੀਆਂ ਨੇ ਕਿ ਭਾਈਜਨ ਵਾਸਤੇ ਪਕਾਈਏ ਕੀ। ਇੱਕ ਦਿਨ ਕਹਿੰਦੀ, ਮੇਰਾ ਖਿਆਲ ਹੈ ਭਾਈਜਨ ਵਾਸਤੇ ਦਾਲ ਧਰ ਰਹੀਏ। ਕਹਿੰਦੇ, ਨੀ ਰਹਿਣ ਦੇ, ਐਵੇਂ ਮੇਰੇ ਦੇਗਾ। ਕਹਿੰਦੀ, ਚਲੋ ਫਿਰ ਕੋਈ ਸਬਜ਼ੀ ਧਰ ਲੈਂਦੇ ਆ। ਕਹਿੰਦੀ, ਨੀ ਰਹਿਣ ਦੇ, ਐਵੇਂ ਗੱਲਾਂ ਕਰੇਗਾ। ਉਹ ਸਬਜ਼ੀਆਂ ਤੇ ਦਾਲਾਂ ਦੇ ਨਾਂ ਲਈ ਜਾਣ, ਵਿਹੜੇ ਚ ਕੁੱਕੜ ਫਿਰਨ ਡੇ ਸਨ, ਉਹਨਾਂ ਦਾ ਉਹਨਾਂ ਨੂੰ ਖਿਆਲ ਹੀ ਨਾ ਪਈ ਆਵੇ ਪਿਆ। ਉਹ ਭਣੋਈਏ ਨੂੰ ਕਿਤੇ ਗੁੱਸਾ ਚੜਿਆ, ਉੱਠ ਕੇ ਤੇ ਕਹਿੰਦਾ, ਕੀ ਸੋਚਣ ਡੀ ਆ ਜੇ, ਇਸ ਤਰ੍ਹਾਂ ਕਰੋ ਵੀ ਤੁਸੀਂ ਮੇਰਾ ਘੋੜਾ ਕਰ ਲਓ। ਕਹਿੰਦੀ, ਇਹ ਤੇ ਭਾਈਜਨ ਤੁਸੀਂ ਕਰੇ ਲਿਜਾਓਗੇ? ਆਉਂਦਾ ਮੈਂ ਤੁਹਾਡੇ ਕੁੱਕੜ ਤੇ ਚਲਾ ਜਾਵਾਂਗਾ। ਇੱਕ ਔਰਤ ਦੀਆਂ ਰਗਾਂ ਚ ਗੜ ਹੋਇਆ ਸੀ ਤੇ ਉਹਦੇ ਘਰ ਇੱਕ ਪ੍ਰਾਹੁਣਾ ਆਇਆ ਜਿਹਦੇ ਲੱਕ ਚ ਕੁੱਬ ਸੀ। ਉਤੋਂ ਅੱਲਾ ਵੱਲੋਂ ਔਰਤ ਦੇ ਬੂਹੇ ਦੀ ਚੁਗਾਲ ਨੀ ਸੀ ਹੈਗੀ ਤੇ ਪ੍ਰਾਹੁਣਾ ਵਿਚਾਰਾ ਪੈਰੋਂ ਨੰਗਾ ਸੀ। ਉਹ ਜਿਸ ਵੇਲੇ ਆ ਕੇ ਵਿਹੜੇ ਚ ਖਲੋਤਾ, ਔਰਤ ਦੀ ਨਿਗਾਹ ਪਈ ਤੇ ਉਹਨੂੰ ਛੇੜਨ ਦੇ ਅੰਦਾਜ਼ ਚ ਕਹਿੰਦੀ ਏ, ਭਾਈਆ ਆਪਣਾ ਲੱਕ ਤੇ ਪਿੰਨੀਆਂ ਪਾਈਆਂ ਹੋਈਆਂ ਨੀ? ਉਹ ਪਿੰਨਾ ਥਾਂ ਵਾਲੀ ਚੌਲਾਂ ਦੀਆਂ ਪਿੰਨੀਆਂ ਬੜੀ ਸੁਗਾਤ ਸਮਝ ਕੇ ਲੈ ਕੇ ਜਾਂਦੇ ਨੇ। ਬੰਦਾ ਸਮਝ ਗਿਆ ਕਿ ਇਹਨੇ ਮੇਰੇ ਕੁੱਬ ਨੂੰ ਛੇੜਿਆ। ਕਹਿੰਦੇ ਆਹੋ ਪਿੰਨੀਆਂ ਹੀ ਨੇ। ਕਹਿੰਦੀ ਭਾਈਆ ਇੱਕ ਮੈਨੂੰ ਵੀ ਦੇ। ਉਹਦੇ ਵੀ ਰਖਾ ਤੇ ਗਾੜ ਹੋਇਆ ਸੀ, ਵੇਖ ਕੇ ਤੇ ਕਹਿੰਦਾ ਪਹਿਲੇ ਅਗਲੀ ਤੇ ਲੰਘਾ ਲੈ। ਔਰਤ ਨੇ ਕਿਹਾ ਲਿਆ ਬਈ ਇੱਕ ਵਾਰ ਤੇ ਖਾਲੀ ਗਿਆ ਈ, ਹੁਣ ਦੂਜਾ ਕਿਸ ਤਰ੍ਹਾਂ ਕਰਾਂ? ਜਿਸ ਲਈ ਉਹਨੇ ਝਾਤੀ ਮਾਰੀ ਤੇ ਪੈਰੋਂ ਨੰਗਾ ਸੀ, ਉਹਨੂੰ ਛੇੜ ਕੇ ਤੇ ਕਹਿੰਦੀ ਏ, ਆਹ ਭਾਈਆ ਜੁੱਤੀ ਲਾ ਕੇ ਬਹਿ ਜਾ। ਬੰਦੇ ਨੇ ਕਿਹਾ ਲਿਆ ਬਈ ਇਹਨੇ ਦੂਜੀ ਵਾਰੀ ਫੇਰ ਮੈਨੂੰ ਛੇੜਿਆ। ਉਹਨੇ ਝਾਤੀ ਮਾਰੀ ਤੇ ਚੁਗਾਠ ਕੋਈ ਨੀ ਸੀ ਹੈਗੀ, ਆਂਦਾ ਨੀ ਮੈਂ ਚੱਲਣਾ ਤੇ ਬੂਹਾ ਬੰਦ ਕਰ ਲੈ। ਇੱਕ ਬੰਦੇ ਨੇ ਨਵੀਂ ਨਵੀਂ ਬੱਤੀ ਲਵਾਈ ਤੇ ਇੱਕ ਮਹੀਨੇ ਦੇ ਬਾਅਦ ਮੀਟਰ ਰੀਡਰ ਜਿਸਲੇ ਮੀਟਰ ਚੈੱਕ ਕਰਨ ਵਾਸਤੇ ਆਇਆ, ਉਹਨੇ ਆ ਕੇ ਵੇਖਿਆ ਤੇ ਸਿਰਫ ਇੱਕ ਯੂਨਿਟ ਬਲਿਆ ਆ। ਉਹ ਹੈਰਾਨ ਪਰੇਸ਼ਾਨ ਹੋ ਗਿਆ ਕਿ ਇੱਕ ਮਹੀਨਾ ਬੱਤੀ ਬਲੀਏ ਤੇ ਮੀਟਰ ਤੇ ਇੱਕ ਯੂਨਿਟ ਬਣਿਆ ਹੋਇਆ। ਲਿਹਾਜ਼ਾ ਉਹਨੇ ਸ਼ਿਕਾਇਤ ਕਰਨ ਵਾਸਤੇ ਬੂਹਾ ਖੜਕਾਇਆ, ਅੰਦਰੋਂ ਬੰਦਾ ਬਾਹਰ ਆਇਆ। ਉਹਨੇ ਸ਼ਿਕਾਇਤ ਕੀਤੀ, ਕਹਿਣ ਲੱਗਾ ਦੇਖੋ ਜੀ ਤੁਹਾਡਾ ਮੀਟਰ ਲੱਗਾ ਹੋਇਆ, ਤੁਸੀਂ ਦਰਖਾਸਤ ਦਿੱਤੀ ਅਸੀਂ ਬੱਤੀ ਲਾ ਕੇ ਗਏ ਹਾਂ, ਮੀਟਰ ਲਾ ਕੇ ਗਏ ਹਾਂ, ਹੁਣ ਮਹੀਨੇ ਬਾਅਦ ਮੈਂ ਮੀਟਰ ਚੈੱਕ ਕਰਨ ਵਾਸਤੇ ਆਇਆ, ਇੱਥੇ ਇੱਕ ਯੂਨਿਟ ਬਣਿਆ ਹੋਇਆ, ਆਇਆ ਕਿ ਤੁਸੀਂ ਬੱਤੀ ਨਹੀਂ ਬਾਲਦੇ? ਕਹਿੰਦੇ ਨਹੀਂ ਜੀ, ਕਿਉਂ ਨਹੀਂ, ਅਸੀਂ ਬੱਤੀ ਬਾਲਦੇ ਹਾਂ, ਪੂਰਾ ਮਹੀਨਾ ਬੱਤੀ ਬਾਲੀ ਦੀ, ਏਡੀ ਤੇ ਕੋਈ ਗੱਲ ਨਹੀਂ ਜੀ। ਤੇ ਕਹਿੰਦਾ ਫਿਰ ਇੱਕ ਯੂਨਿਟ ਕਿਉਂ ਬਣਿਆ ਹੋਇਆ? ਕਹਿੰਦਾ ਸੀ ਬੱਤੀ ਪੁੱਤ ਬਾਲ ਨਹੀਂ ਉਦੋਂ ਆ ਜਦੋਂ ਲਾਲਟੈਨ ਲੱਭਣੀ ਹੋਵੇ। ਦੋਸਤੋ, ਦੁਨੀਆ ਦੇ ਹਰ ਮਜ਼ਦੂਰ ਆਦਮੀ ਦੀ ਖਾਹਿਸ਼ ਹੁੰਦੀ ਹੈ ਕਿ ਸ਼ਾਮ ਨੂੰ ਥੱਕਾ ਟੁੱਟਾ ਜਿਸ ਵੇਲੇ ਕੰਮ ਤੋਂ ਵਾਪਸ ਆਵੇ ਤੇ ਉਹਦੀ ਜੌਜਾ, ਉਹਦੀ ਬੁੱਢੀ, ਉਹਦੀ ਜਨਾਨੀ, ਉਹਦੀ ਬੀਵੀ, ਉਹਦੀ ਵਾਈਫ, ਯਾਨੀ ਕਿ ਉਹਦੇ ਘਰ ਵਾਲੀ ਉਹਦੀ ਖਿਦਮਤ ਕਰੇ। ਇਸੇ ਤਰ੍ਹਾਂ ਇੱਕ ਬੰਦਾ ਆਇਆ, ਹਸਬੇ ਆਦਤ ਉਹਨੇ ਆ ਕੇ ਰੋਟੀ ਮੰਗੀ, ਬੀਵੀ ਨੇ 5 ਮਿੰਟ ਰੋਟੀ ਲੇਟ ਦੇ ਦਿੱਤੀ। ਬੰਦੇ ਨੂੰ ਬਹੁਤ ਗੁੱਸਾ ਆਇਆ ਕਿ ਇਹਨੇ ਰੋਟੀ ਲੇਟ ਕਿਉਂ ਕੀਤੀ ਹੈ। ਉਹ ਜਿਸ ਵੇਲੇ ਪਾਣੀ ਦਾ ਗਲਾਸ ਲੈ ਕੇ ਕੋਲ ਆਈ ਤੇ ਉਹਨੂੰ ਬਿਠਾ ਕੇ ਨਸੀਹਤਾਂ ਕਰਨ ਲੱਗ ਪਿਆ। ਬੜੇ ਗੁੱਸੇ ਚ ਕੋਲ ਬਿਠਾ ਕੇ ਤੇ ਕਹਿੰਦਾ, ਪਾਗਲਖਾਨੀ ਹੈ, ਬੰਦਾ ਜਿਸ ਵੇਲੇ ਘਰ ਵਾਪਸ ਆਵੇ ਤੇ ਉਹਦੀ ਖਿਦਮਤ ਟਾਈਮ ਨਾਲ ਕਰੀ ਦੀ ਹੈ, ਉਹਨੇ ਰੋਟੀ ਟਾਈਮ ਨਾਲ ਦੇ ਦੀ ਹੈ, ਪਾਣੀ ਟਾਈਮ ਨਾਲ ਦੇਈਦਾ, ਸਾਰਾ ਦਿਨ ਬੱਚਿਆਂ ਸੇ ਮਿਹਨਤ ਮਜ਼ਦੂਰੀ ਕਰੀ ਦੀ ਹੈ, ਰਾਤ ਨੂੰ ਕਾਲ ਆਈਦਾ ਤੇ ਤੁਹਾਡੇ ਮੱਥੇ ਤੇ ਤਿਉੜੀਆਂ ਵੇਖ ਕੇ ਸਾਨੂੰ ਆਪਣੀ ਦਾਦੀ ਯਾਦ ਆ ਜਾਂਦੀ ਹੈ। ਉਹ ਬੀਵੀ ਵਿਚਾਰੀ ਚੁੱਪ ਕਰਕੇ ਚਾਰਾਂ ਖਾਈ ਜਾਏ ਤੇ ਇੱਕ ਨੁੱਕਰ ਚ ਖਲੋਤੀ ਹੱਥ ਬੰਨ ਕੇ ਵਿਚਾਰੀ ਅਦਬ ਨਾਲ ਅੱਖ ਨਾ ਚੁੱਕੇ। ਹੁਣ ਉਹਨੂੰ ਮਿਸਾਲ ਦੇ ਕੇ ਤੇ ਉਹਦੀ ਗੱਲ ਕਿਸ ਤਰ੍ਹਾਂ ਪੂਰੀ ਕਰਦਾ ਤੇ ਅਖੀਰ ਬੀਵੀ ਕਿਸ ਤਰ੍ਹਾਂ ਜਵਾਬ ਦਿੰਦੀ ਹੈ। ਉਹਨੂੰ ਕਹਿੰਦਾ, ਉਹ ਜੀਆ ਬਹਾਦਰੀ ਨੇ ਵੇਖਿਆ ਜੀ, ਇੰਡੀਆ ਦੀ ਕਿੰਨੀ ਵੱਡੀ ਫਨਕਾਰ ਹੈ, ਉਹ ਅਮਿਤਾਭ ਬੱਚਨ ਦੀ ਬੁੱਢੀ ਹੈ, ਉਹਦੀਆਂ 100-100 ਖਿਦਮਤਾਂ ਕਰਦੀ ਹੈ, ਉਹ ਘਰ ਆਉਂਦਾ ਉਹਨੂੰ ਰੋਟੀ ਦਿੰਦੀ ਹੈ, ਉਹਨੂੰ ਪਾਣੀ ਦਿੰਦੀ ਹੈ, ਉਹਦੇ ਬੂਟ ਲਾਂਦੀ ਹੈ, ਜਰਾਬਾਂ ਲਾਂਦੀ ਹੈ, ਉਹਦੇ ਕੱਪੜੇ ਤਬਦੀਲ ਕਰਵਾਉਂਦੀ, ਉਹਦਾ ਮੂੰਹ ਹੱਥ ਧੁਆਉਂਦੀ ਹੈ, ਉਹਨੂੰ ਕੁੱਟਦੀ ਨੱਪਦੀ, ਉਹਨੂੰ ਲੋਰੀ ਗਾ ਕੇ ਸੁਣਾਉਂਦੀ ਹੈ, ਹਜ਼ਾਰ ਹਜ਼ਾਰ ਉਹਦੀਆਂ ਖਿਦਮਤਾਂ ਕਰਦੀ ਹੈ। ਪਾਗਲਖਾਨੀ ਹੈ, ਆਇਆ ਕਿ ਤੂੰ ਇਸ ਤਰ੍ਹਾਂ ਖਿਦਮਤ ਨਹੀਂ ਕਰ ਸਕਦੀ? ਅੱਗੋ ਬੀਵੀ ਕੀ ਭੋਲੀ ਬੰਨ ਜਵਾਬ ਦਿੰਦੀ ਹੈ, ਕਹਿੰਦੀ ਮੈਨੂੰ ਤੇ ਕੋਈ ਇਤਰਾਜ਼ ਨਹੀਂ, ਅਮਿਤਾਭ ਕੋਲੋਂ ਪੁੱਛ ਲਓ। ਇੱਕ ਪਿੰਡ ਚ ਮੁਸ਼ਾਇਰਾ ਹੋਇਆ ਤੇ ਉੱਥੇ ਬੜੇ ਟੁੱਟੇ ਭੱਜੇ ਦੇ ਸ਼ਾਇਰ ਉਹਨਾਂ ਨੇ ਬੁਲਾ ਲਏ ਤੇ ਚਲੋ ਯਾਰ ਵਕਤ ਹੀ ਪਾਸ ਕਰਨਾ ਨਾ। ਉਹ ਜਿਹੜੇ ਟਾਲੀਆਂ ਥੱਲੇ ਬਹਿ ਕੇ ਵਿਚਾਰੇ ਪਿੱਪਲ ਦੇ ਪੱਤੇ ਤੇ ਸ਼ੇਰ ਲਿਖ ਛੱਡਦੇ ਨੇ, ਉਹਨਾਂ ਨੇ ਇੱਕ ਸ਼ਾਇਰ ਬੁਲਾਇਆ, ਉਹ ਅੱਲਾ ਵੱਲੋਂ ਸਤਲਾ ਸੀ। ਉਹਦੀ ਨਜ਼ਮ ਦਾ ਅਨੁਮਾਨ ਸੀ ਕਿ ਜ਼ਮੀਂ ਕੇ ਜ਼ਰਰੋ ਫਲਕ ਕੇ ਤਾਰੋ। ਹੁਣ ਜ਼ਮੀਂ ਕੇ ਜ਼ਰਰੋ ਤੇ ਉਹ ਬਿਲਕੁਲ ਠੀਕ ਕਹਿ ਲੈਂਦਾ ਸੀ, ਜਿਸ ਵੇਲੇ ਉਹ ਫਲਕ ਤੇ ਆਉਂਦਾ ਸੀ ਨਾ ਤੇ ਤਾਲੂ ਨਾਲ ਫੇ ਅੜ ਜਾਂਦੀ ਸੀ ਤੇ ਫਿਕਰਾ ਤਬਾਹ ਹੋ ਜਾਂਦਾ ਸੀ। ਉਹਦਾ ਫਿਕਰਾ ਪਬਲਿਕ ਕਿਸ ਤਰ੍ਹਾਂ ਪੂਰਾ ਕਰਦੀ ਹੈ ਤੇ ਅੱਗੋਂ ਉਹ ਨਜ਼ਮ ਕਿਸ ਤਰ੍ਹਾਂ ਪੂਰੀ ਕਰਦਾ। ਅਸਟੇਜ ਤੇ ਆ ਕੇ ਤੇ ਕਹਿੰਦਾ, ਜ਼ਮੀਂ ਕੇ ਜ਼ਰਰੋ ਫਲਕ ਕੇ ਤਾਰੋ। ਪਬਲਿਕ ਫੇਰ ਚੁੱਪ ਕਿ ਯਾ ਅੱਲਾ ਇਹ ਸ਼ੇਰ ਕਦੋਂ ਪੂਰਾ ਹੋਏਗਾ। ਫੇਰ ਸੋਚ ਕੇ ਤੇ ਕਹਿੰਦਾ, ਅਰਜ਼ ਕਰ ਰਹਾ ਹੂੰ ਕਿ ਜ਼ਮੀਨ ਕੇ ਜ਼ਰਰੋ ਫਲਕ ਕੇ ਤਾਰੋ। ਪਬਲਿਕ ਨੂੰ ਗੁੱਸਾ ਆਇਆ, ਉਹਨਾਂ ਨੇ ਕਿਹਾ ਹੁਣ ਤੀਜੀ ਵਾਰੀ ਬਰਦਾਸ਼ਤ ਨਹੀਂ ਹੋਣਾ। ਉਹਨਾਂ ਨੇ ਵਿੱਚੋਂ ਉੱਠ ਕੇ ਤੇ ਛੇੜਨਾ ਸ਼ੁਰੂ ਕਰ ਦਿੱਤਾ, ਹੋਟਿੰਗ ਸ਼ੁਰੂ ਕਰ ਦਿੱਤੀ, ਚੀਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਾਇਰ ਨੂੰ ਬੜਾ ਗੁੱਸਾ ਆਇਆ, ਹੁਣ ਆਪਣੇ ਸ਼ੇਰ ਦੇ ਪਹਿਲੇ ਸ਼ੇਰ ਤੋਂ ਬਾਅਦ ਦੂਸਰਾ ਸ਼ੇਰ ਉਹਨਾਂ ਦੀ ਲੜਾਈ ਚ ਕਿਸ ਤਰ੍ਹਾਂ ਮਿਕਸ ਕਰਦਾ। ਕਹਿੰਦਾ, ਜ਼ਮੀਨ ਕੇ ਜ਼ਰਰੋ ਅਲਗ ਕੇ ਤਾਰੋ। ਓਏ ਉੱਲੂ ਦੇ ਪੱਠੇ ਹੋ, ਰੋੜੇ ਤੇ ਨਾ ਮਾਰੋ। ਇੱਕ ਪਾਣੀ ਵਾਲੇ ਜਹਾਜ਼ ਚ 500 ਬੰਦਾ ਸਫ਼ਰ ਕਰ ਰਿਹਾ ਸੀ ਕਿ ਅਚਾਨਕ ਕੈਪਟਨ ਨੇ ਐਲਾਨ ਕਰ ਦਿੱਤਾ ਕਿ ਪਾਣੀ ਦੀ ਥੱਲੇ ਵਾਲੀ ਤਹਿ ਚ ਬਹੁਤ ਵੱਡੀ ਚਟਾਨ ਆ ਗਈ ਏ, 10 ਮਿੰਟ ਬਾਅਦ ਜਹਾਜ਼ ਉਹਦਾ ਵੱਜ ਕੇ ਤਬਾਹ ਹੋਣ ਵਾਲਾ। ਜੇ ਅੱਲਾ ਦੇ ਪਿਆਰੇ 3 ਬੰਦੇ ਨਾਰਾ ਮਾਰ ਕੇ ਕੁਰਬਾਨੀ ਦੇਣ ਤੇ 3 ਜਾਨਾਂ ਕੁਰਬਾਨ ਹੋਣ ਤੇ ਜਹਾਜ਼ ਬਚ ਸਕਦਾ। इना सुन के सब तो पहले एक सीट ते नजर वजी ते वेख्या की के चार आदमी कठे बैठे सन, जिन्हां चो तीन मुसलमान सन ते एक सरदार जी सन। हुण तिना मुसलमाना ने भी आपस च वेख्या, सरदार जी ने उन्हां वाले वेख्या, इको सीट ते बैठे सन। मुसलमाना ने सोचा भी चलो साडियां जिंदगियां ते लंघ गईयां ने, असी बाल बच्चा धीआं पुत्र व्याह बैठे हां, सारे फर्ज पूरे कर बैठे हां, होवे ना ते अगर इस जज्बे शहादत च साडी शहादत कबूल हो जाए ते साडे गुनाह माफ हो जाण ते सानू होर की चाहिदा है, अल्लाह दे राह ते जान दे दिओ। हुण सब तो पहले इना सोच के एक मुसलमान उठिया, उन उठ के नारा मारिया, कहिंदा नारा तकबीर अल्लाहु अकबर, ठा छाल कड मारी, उन्हें कुर्बानी दे दी, उसकी कुर्बानी कबूल हो गई। उस तो बाद दूसरा मुसलमान उठिया, उन्हें भी दूसरा नारा मारिया, कहिंदा नारा रिसालत या रसूलुल्लाह, उन्हें भी कह के ठा छाल कड मारी, उसकी भी कुर्बानी कबूल हो गई। हुण पिछे एक मुसलमान ते एक सिख रह गया, हुण दोवें आपस च वेखण लग पए, सरदार जी ने मुसलमान ले वेख्या, मुसलमान ने सरदार जी ले वेख्या। मुसलमान सोचन लगा कि यार नारा एक है ते बंदे दो आ, ते हुण किसे तरीके नाल नारा भी मारना है ते कुर्बानी भी तीसरी देनी है, ते सकीम उहदे ज़हन च की आई, फटाफट खलो के ते कहंदा नारा हैदरी या इली, सिख नूं चुकिया ते विच। इसे तरह एक बंदा एक जलसे च खिताब पिया करे, वह खिताब करदा करदा अपनी तकरीर च इन्ना क जज्बाती हो गया कि अवाम नूं उहदे ते गुस्सा आ गया, अवाम ने जनाब जो जो हाथ चाहे उन्होंने मारना शुरू कर दिता। सब तो पहले एक बंदा उठे, उन्हें ठा करके अंडा मारिया सीधा पुड़पड़ी च, कहना ओए 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 की करन दा ओए, दूजा अंडा पिया दूजी पुड़पड़ी च ठा, कहना यार देखो की करन दा ने ओए ओए, इत्थे कोई पुलिस वाला नहीं हैगा। एक बंदा कहना जी दो एक सन, ओही ते अंडे लिया के देन दे ने। इसे तरह मैं एक सड़क के किनारे दमे वाली लेली वर्गा मुंह लैके सोचा की रेल चलाऊंदा लगा जावा, ते सड़क के दूसरे किनारे ते वेखना की एक वेला जा सिपाही एक खुसरे नूं धरूक ते लई जाए। पहले ते मैं सोचा भी हरे इन्हां दा कोई जाती मामला है, फिर मैं क्या नहीं इन्हां दा की मामला हो सकता है। जिस वेले मैं कोल गया ते खुसरे ने बड़े उजड़े हुए जंगल वर्गा जूड़ा कीता होया मुंह ते ट्रक पाउडर दा ते बुल्ला ते कातलाना जी सुरखी लाई ते सिपाही नूं बदवामां पिया देवे, मैनू छड़ दे जालमा तेरी वर्दी पाटे तेरी टोपी गुआचे वे तेरी तनखा कदे टुट पै रहे मेरे च की वेख लिया। सिपाही भी बड़े मजे नाल झाड़ा पाई जा रहा सी, मैं आना चुप करके अगे लग महीना तेरे पिछे लगिया, आज जेड़ी तू पुठी जी अंजमन बनी फिरना ना चौंकी जाके तू पहले लेत्र चखना है मैं मर गया। मर जाने तुसी भी ते रात नूं दलीप कुमार बन के फिरदे हो ना, जिवें ड्यूटी ते नहीं शूटिंग करना आए हो, मैनूं छड़ दे जालमा किते ओह ना होवे मैं टूंगा मार के तेरा औहदा ढा दिया। लै हाँ औहदा ढा दिया, तू LDA वालिआं दा खुसरा है। एक वारी चौंकी चल फिर कर लैनी तेरे नाल फैसला, हां आहे फैसला कदा ना मुराद मैं तेरे निकाह च आई हां। छड मेरी बीनी मैं तेन दसा वे नहीं छड़नी वे आज मैं मार गई वे, छड़ मेरी बीनी ना मरोड़ वे टप्पण लगी ते ना तू तोड़ा अगे या डाडी मैं बीमार हाय हाय। उन्हें जिसले थोड़ी जी नाजकी वेखी तो सगों पसर गया, लै हां तेनू एवें छड़ दिया मैं, हां अहीं ते कदी दहां दा लोड़ नहीं छड़िया। लो जी अखीर इस तमाशे च मैं भी आ गया, मैं कहा चाचा जी ये दसो बुजुर्गो भी इस बेजबान का कसूर की है, आंदा तू चुप कर जा काका है मेरा केस है, मैं कहा तुहाडा नहीं है पूरे मुआशरे दे सूट केस है। लो जी ए महीने का दौरा मुकया, जहाज ने फिर एक बारी मैनू चुकया ते लिया के सीधा पाकिस्तान सुटिया। जेड़े वेले मैं लाहौर एयरपोर्ट से उतरिया ते मैनू सुख दे साथ दोबारा आने शुरू हो गए, खुशी खुशी मैं घर आया सब नू मिलिया मलाया, चार दिन रेस्ट कीता ते ए प्रोग्राम बनाया।